ਇਹ ਸਾਰੀਆਂ ਗੱਲਾਂ ਈਸ਼ਵਰ ਵਾਲੇ ਪਾਸੋਂ ਹਨ, ਜਿਸਨੇ ਮਸੀਹ ਦੇ ਜ਼ਰੀਏ ਆਪਣੇ ਕੰਨੇ ਅਸਾਂ ਦਾ ਮੇਲ ਮਿਲਾਪ ਕਰੀ ਲਿੱਤਾ, ਅਸਾਂ ਗੀ ਸਮਰਥਨ ਦਿੱਤਾ ਅਤੇ ਅਸਾਂ ਗੀ ਆਪਣੀ ਸੰਗਤ 'ਚ ਲਿਆਈ ਹਨ ਅਤੇ ਮੇਲ ਮਿਲਾਪ ਦੀ ਸੇਵਾ ਅਸਾਂ ਗੀ ਸੌਂਪੀ ਦਿੱਤੀ ਹੈ। ਵਚਨ 19 ਅਰਥਾਰਥ ਈਸ਼ਵਰ ਨੇ ਮਸੀਹ 'ਚ ਵਿਅਕਤੀਗਤ ਰੂਪ ਕੰਨੇ ਮੌਜੂਦਗੀ ਹੋਈ ਕਿ ਆਪਣੇ ਕੰਨੇ ਸੰਸਾਰ ਦਾ ਮੇਲ ਮਿਲਾਪ ਕਰੀ ਲਿੱਤਾ। ਇੱਥੇ ਮੁੜ ਕੇ ਲਿਖਿਆ ਕਿ ਉਹਨਾਂ ਦੇ ਮਨੁੱਖਾਂ ਦੇ ਅਪਰਾਧਾਂ ਦਾ ਦੋਸ਼ ਉਹਨਾਂ ਉੱਪਰ ਨਹੀਂ ਲਾਇਆ, ਉਹਨਾਂ ਕੀ ਰੱਦ ਕੀਤਾ ਹੈ ਤੇ ਉਸਨੇ ਮੇਲ ਮਿਲਾਪ ਦਾ ਵਚਨ ਅਸਾਂ ਕੀ ਸੌਂਪੀ ਦਿੱਤਾ ਹੈ। ਦੇਖੋ, ਮੈਂ ਹੁਣ ਕੁਛ ਉਹਦੇ ਬਾਰੇ ਬਹੁਤਾ ਉਤਸਾਹਿਤ ਹਾਂ ਜਿਹੜਾ ਮੈਂ ਜਾਣਦੀ ਹਾਂ ਕਿ ਈਸ਼ਵਰ ਨੇ ਮੇਰੇ ਲਈ ਕੀਤਾ ਹੈ, ਅਤੇ ਮੈਂ ਇਤਨੀ ਉਤਸਾਹਿਤ ਹਾਂ ਕਿ ਮਸੀਹ ਦੇ ਜ਼ਰੀਏ ਈਸ਼ਵਰ ਦੇ ਕੰਨੇ ਮੇਰਾ ਮਿਲਾਪ ਹੋਇਆ ਹੈ ਅਤੇ ਆਪਣੇ ਉਹਨੇ ਮੇਰੇ ਉੱਪਰ ਅਨੁਗ੍ਰਹਿ ਕੀਤਾ ਹੈ ਅਤੇ ਪਾਪਾਂ ਕੀ ਰੱਦ ਕੀਤਾ ਹੈ ਮੇਰੇ, ਅਤੇ ਹੁਣ ਮੈਂ ਮੇਲ ਮਿਲਾਪ ਦਾ ਉਹ ਸੰਦੇਸ਼ ਪਹੁੰਚਾਉਣਾ ਚਾਹੁੰਦੀ ਹਾਂ ਹੋਰ ਲੋਕਾਂ ਤੱਕ। ਇਸੇ ਤਰੀਕੇ ਕੰਨੇ ਖੁਸ਼ਖਬਰੀ ਫੈਲਾਉਂਦਾ ਹੈ, ਪਰ ਜੇ ਕਦੇ ਤੁਸੀਂ ਉਹਦੇ ਬਾਰੇ 'ਚ ਉਤਸਾਹਿਤ ਨਹੀਂ ਹੁੰਦੇ ਜਿਹੜਾ ਈਸ਼ਵਰ ਨੇ ਤੁਹਾਡੇ ਲਈ ਕੀਤਾ ਹੈ, ਤਾਂ ਤੁਸੀਂ ਕਿਸੇ ਹੋਰ ਕੀ ਉਹਦੇ ਬਾਰੇ 'ਚ ਦੱਸਣ ਦੇ ਲਈ ਇੰਨੇ ਉਤਸੁਕ ਨਹੀਂ ਹੋਊਂਗ। ਪਰ ਜਿਲੇ ਤੁਹਾਡੇ 'ਚ ਜ਼ਰੂਰੀ ਉਤਸ਼ਾਹ ਹੋਊਂਗ, ਤੁਹਾਡੇ ਲਈ ਮਤਾ ਔਖਾ ਹੋਊਂਗ, ਚੁੱਪ ਰਹਿਣਾ। ਚਲੋ, ਮੈਂ ਇੱਥੇ ਵੀ ਕਹੀ ਦਿੰਦੀ ਹਾਂ ਕਿ ਕੀ ਹੈ ਕਿ ਮਿੱਕੀ ਹਰ ਸਭਾ 'ਚ ਘੱਟ ਤੋਂ ਘੱਟ ਇੱਕ ਵਾਰੀ ਕਹਿਣਾ ਚੰਗਾ ਲੱਗਦਾ ਹੈ, ਪ੍ਰਭੂ ਇਸੀ ਕਰੀਕੇ ਨਹੀਂ ਮਰੇ ਤਾਂ ਕਿ ਤੁਹਾਡੇ ਕੀ ਧਰਮ ਲੱਭੇ। ਮਤੇ ਲੋਕਾਂ ਦਾ ਇੰਨਾ ਹਾਰਿਆ ਹੋਇਆ ਮਹਿਸੂਸ ਕਰਨ ਦਾ ਇੱਕ ਕਾਰਨ ਇਹ ਹੈ ਕਿ ਕਈ ਵਾਰੀ ਪਰ ਹਰ ਵਾਰੀ ਨਹੀਂ, ਧਾਰਮਿਕ ਸੰਸਥਾਵਾਂ ਤੁਹਾਡੇ ਕੀ ਕਾਇਦੇ ਕਾਨੂੰਨ ਦਾ ਢੇਰ ਦਿੰਦੀਆਂ ਹਨ, ਜਿੰਨਾ ਕਿ ਤੁਹਾਡੇ ਕੀ ਪਾਲਣਾ ਕਰਨੀ ਹੁੰਦੀ ਹੈ। ਇਹ ਕਰੋ, ਉਹ ਕਰੋ, ਇਹ ਕਰੋ, ਉਹ ਕਰੋ, ਉਹ ਕਰੋ, ਇਹ ਕਰੋ, ਆਪਣੇ ਬਾਲ ਕੱਟੋ, ਆਪਣੇ ਬਾਲ ਵਧਾਓ, ਕੱਪੜੇ ਬਦਲੋ, ਇਹ ਕਰੋ, ਆਪਣਾ ਮੇਕਅਪ ਕਰੋ, ਗਹਿਣੇ ਪਹਿਨੋ, ਵਗੈਰਾ ਵਗੈਰਾ ਵਗੈਰਾ। ਤੁਸੀਂ ਬਹੁਤੇ ਵਿਅਸਤ ਹੋਈ ਜਾਂਦੇ ਹੋ ਬਾਹਰੀਆਂ ਕੰਮਾਂ 'ਚ ਅਤੇ ਹਰ ਵਾਰੀ ਨਾਕਾਮਯਾਬ ਹੁੰਦੇ ਹੋ, ਇਸ ਕਰਕੇ ਤੁਸੀਂ ਰੋਜ਼ਾਨਾ ਦੁਖੀ ਹੁੰਦੇ ਹੋ। ਸੋਚੋ ਕੀ ਹੋਊਂਗ ਜੇ ਅਸ ਤੁਹਾਰੇ ਕੀ ਗਿਰਜ 'ਚ ਖਲੋਈ ਕੇ ਇਹ ਗਲਾਈ ਸਕਦੇ ਹਾਂ, ਮੈਂ ਈਸ਼ਵਰ ਦਾ ਧਰਮ ਹਾਂ ਮਸੀਹ 'ਚ, ਮਿੱਕੀ ਮੇਮਨੇ ਦੇ ਲਹੂ ਕੰਨੇ ਨਵਾਇਆ ਗਿਆ ਹੈ, ਈਸ਼ਵਰ ਦਾ ਮੇਰੇ ਉੱਪਰ ਅਨੁਗ੍ਰਹਿ ਹੈ, ਮੇਰੇ ਪਾਪਾਂ ਦੀ ਮਾਫੀ ਲੱਭੀ ਗਈ ਹੈ। ਵਚਨ 20-30 ਕੋ ਕੁਰੰਤੀਓ 5:29, ਸੋ ਅਸ ਮਸੀਹ ਦੇ ਰਾਜਦੂਤ ਹਾਂ। ਹੈਲੇਲੂਇਆ! ਮੰਨੋ ਈਸ਼ਵਰ ਅਸਾਂ ਦੇ ਜ਼ਰੀਏ ਸਮਝਾਉਂਦਾ ਹੈ, ਅਸ ਮਸੀਹ ਦੇ ਵਿਅਕਤੀਗਤ ਪ੍ਰਤੀਨਿਧੀ ਦੇ ਤੌਰ ਉੱਪਰ ਮਸੀਹ ਵਾਲੇ ਪਾਸੋਂ ਬੇਨਤੀ ਕਰਦੇ ਹਾਂ ਕਿ ਉਸ ਅਲੌਕਿਕ ਅਨੁਗ੍ਰਹਿ ਕੀ ਗ੍ਰਹਿਣ ਕਰੋ ਜਿਸ ਨੂੰ ਪ੍ਰਸਤਾਵਿਤ ਕੀਤਾ ਗਿਆ ਹੈ, ਅਤੇ ਈਸ਼ਵਰ ਦੇ ਕੰਨੇ ਮੇਲ ਮਿਲਾਪ ਕਰੋ। ਅਤੇ ਅੱਜ ਮੈਂ ਤੁਸਾਂ ਗੀ ਉਹ ਸੰਦੇਸ਼ ਕੰਨੇ ਆਈ ਹਾਂ ਜਿਹੜਾ ਪੌਲਸ ਨੇ ਰੋਮੀਓ ਕੀ ਦਿੱਤਾ ਹਾਂ। ਮੇਰਾ ਤੁਸਾਂ ਅੱਗੇ ਨਿਵੇਦਨ ਹੈ ਕਿ ਮਸੀਹ ਦੇ ਕੰਨੇ ਮੇਲ ਮਿਲਾਪ ਕਰੀ ਲਓ। ਮੇਰਾ ਨਿਵੇਦਨ ਹੈ ਕਿ ਉਸ ਉੱਪਰ ਵਿਸ਼ਵਾਸ ਕਰੋ ਜਿਹੜਾ ਬਾਈਬਲ 'ਚ ਲਿਖੇ ਦਾ ਹੈ। ਇਹ ਵਿਸ਼ਵਾਸ ਕਰੋ ਕਿ ਤੁਹਾਡੇ ਕਰਜ਼ੇ ਰੱਦ ਕੀਤੇ ਜਾਏ ਹਨ ਅਤੇ ਈਸ਼ਵਰ ਤੁਹਾਡੇ ਕੰਨੇ ਗੁੱਸੇ ਨਹੀਂ ਹਨ, ਤੁਹਾਡੇ ਕੀ ਦੋਸ਼ ਅਤੇ ਅਪਰਾਧ ਦੇ ਅਧੀਨ ਰੋਣ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਕੀ ਲਾਪਰਵਾਹ ਜੀਵਨ ਜੀ ਕੇ ਪਕੜ 'ਚ ਆਉਣ ਦਾ ਤਰੀਕਾ ਨਹੀਂ ਦੱਸੇ ਕਰਦੀ ਹਾਂ। ਮੇਰਾ ਮਤਲਬ ਹੈ ਮੈਂ ਉਹਨਾਂ ਲੋਕਾਂ ਕੰਨੇ ਗੱਲ ਕਰੇ ਕਰਦੀ ਹਾਂ ਜਿਹੜੇ ਈਸ਼ਵਰ ਕੰਨੇ ਪ੍ਰੇਮ ਕਰਦੇ ਹਨ ਅਤੇ ਰੋਜ਼ਾਨਾ ਜਿੰਨਾ ਮੁਮਕਿਨ ਹੋਏ ਉਨਾ ਉੱਤਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਸਭ ਦੇ ਵਿੱਚ ਅਸਾਂ ਕੋਲ ਗਲਤੀਆਂ ਹੁੰਦੀਆਂ ਹਨ। ਉਹ ਗਲਾਉਂਦੇ ਹਨ, ਮੇਰਾ ਨਿਵੇਦਨ ਹੈ ਕਿ ਉਸ ਅਨੁਗ੍ਰਹਿ ਕੀ ਗ੍ਰਹਿਣ ਕਰੋ ਜਿਸ ਦੀ ਮੁਫ਼ਤ ਸੁਗਾਤ ਦੇ ਰੂਪ 'ਚ ਪ੍ਰਸਤਾਵਿਤ ਕੀਤਾ ਗਿਆ ਹੈ ਅਤੇ ਈਸ਼ਵਰ ਕੰਨੇ ਮੇਲ ਮਿਲਾਪ ਕਰੋ। ਤੁਹਾਨੂੰ ਕਿ ਇਹੋ ਜਿਹੀਆਂ ਗੱਲਾਂ ਸੋਚਣੀਆਂ ਚਾਹੀਦੀਆਂ, ਈਸ਼ਵਰ ਮੇਕੀ ਪ੍ਰੇਮ ਕਰਦੇ ਹਨ, ਉਹ ਮੇਰੇ ਕੋਲੋਂ ਕ੍ਰੋਧਿਤ ਨਹੀਂ ਹਨ, ਈਸ਼ਵਰ ਦੀ ਮੇਰੇ ਜੀਵਨ ਦੇ ਲਈ ਇੱਕ ਚੰਗੀ ਯੋਜਨਾ ਹੈ, ਮੈਂ ਈਸ਼ਵਰ ਦੇ ਕੰਨੇ ਸਹੀ ਸਥਿਤੀ 'ਚ ਹਾਂ। ਤੁਸ ਬੜੇ ਉਤਸ਼ਾਹਿਤ ਹੋ, ਤੁਸ ਈਸ਼ਵਰ ਦੀ ਉਪਸਥਿਤੀ ਅਨੁਭਵ ਕਰਗੇ, ਤੁਸ ਹੋਰ ਸਾਫ ਰੂਪ ਕੰਨੇ ਜਾਣੀ ਲੇਗੇ ਕਿ ਜਿਲੇ ਈਸ਼ਵਰ ਤੁਹਾਡੇ ਕੰਨੇ ਨਿਪਟਾ ਦੇ ਹੋਗਨ। ਹੁਣ ਮੇਰੇ ਸਭ ਤੋਂ ਪਸੰਦੀਦਾ ਵਚਨਾਂ 'ਚੋਂ ਇੱਕ ਵਚਨ, ਵਚਨ 21, ਉਸ 'ਚ ਲਿਖਿਆ ਹੈ ਕਿ ਅਸਾਂ ਦੇ ਲਈ ਗਲਾਓ ਮੇਰੇ ਲਈ, ਜਿਹੜਾ ਪਾਪੇ ਕੰਨੇ ਅਗਿਆਨ ਹਾ ਉਸੀ ਗੀ ਉਸਨੇ ਅਸਾਂ ਦੇ ਲਈ ਸਹੀ ਪਾਪ ਠਹਿਰਾਇਆ ਕਿ ਅਸ ਉਸ 'ਚ ਹੋਈਏ ਈਸ਼ਵਰ ਦੀ ਧਾਰਮਿਕਤਾ ਬਣੀ ਜਾਈਏ, ਅਸਾਂ ਗੀ ਧਾਰਮਿਕਤਾ ਕੰਨੇ ਯੁਕਤ ਤੇ ਉਸਦੇ ਉਦਾਹਰਣ ਸਮਝਿਆ ਜਾਏ, ਅਰਥਾਰਥ ਜਿਹਾ ਅਸਾਂ ਕੀ ਹੋਣਾ ਚਾਹੀਦਾ ਹੈ, ਤੇ ਉਹਦੀ ਭਲਾਈ ਦੇ ਕਾਰਨ ਸਵੀਕ੍ਰਿਤ ਅਨੁਮੋਦਿਤ ਤੇ ਉਹਦੇ ਕੰਨੇ ਸਹੀ ਰਿਸ਼ਤੇ 'ਚ। ਹੁਣ ਸੱਚ ਇਹ ਹੈ ਕਿ ਤੁਸੀਂ ਸ਼ਾਇਦ ਸਾਰਾ ਕੁਝ ਸਹੀ ਨਹੀਂ ਕਰਾ ਦਿਓ, ਪਰ ਈਸ਼ਵਰ ਦੇ ਵਚਨ ਦੀ ਸੱਚਾਈ ਉਸ ਸਾਰੀ ਕੀ ਰੱਦ ਕਰਦੀ ਹੈ, ਤੇ ਇਹ ਜਿਹੜੀ ਦੁਨੀਆ ਹੈ ਉਹ ਤੱਥਾਂ ਕੰਨੇ ਉਲਝੀ ਰਹਿੰਦੀ ਹੈ ਹਮੇਸ਼ਾ। ਮੇਰੇ ਕੋਲ ਕੁਝ ਹੈ ਜਿਹੜਾ ਉਹਨਾਂ ਤੱਥਾਂ ਤੋਂ ਮਹਾਨ ਹੈ, मेरे कोल है सच। आमीन। मेरे विचार कने इदे बारे च बहुत ही उलझनां तथ हुंदा है ते ओ असल हुंदा है। ए मुमकिन है कि शायद डॉक्टर ओ गलांदा होए, कि शायद तुंदा अधिकारी ओ गलांदा होए, तुंदा पति ओ गलांदा होए, पत्नी ओ गलांदी हो, पर असां कोल ईश्वर दे वचन दा सच है। तुंदी पछाण तुंदे कम्मां उपर आधारित नहीं है। असां दे जरिए भैड़ा बर्ताव करने उपर बेशक ईश्वर उस दे बारे च असां कन्ने निपट गए, पर असां कन्ने असां दी पछाण नहीं बनदी। जे मेरा कोई बच्चा किज गलत काम करदा है तां वी ओ मायर ही रहेंग, जे दे तुस किछ गलत करग फिर भी तुस ईश्वर दी औलाद ही रहेंग। तुंदे पिता होने कारण ओ तुंदे कन्ने काम करदे रहेंग, तुंदे की सही बर्ताव सिखांदे रहेंग। सारा किछ उस पर आधारित है जड़ा ईशु ने किया हा, असां दे कम्मां उपर नहीं। बाइबल दे मुताबिक असां ने आसानी कन्ने आदम दे जरिए पापां की स्वीकार किया। असां की ओ समझने च परेशानी नहीं होंदी। ओ आहो आदम ने उसी स्वीकार किया, मैं पापी हाँ, कुसै की उस कन्ने परेशानी नहीं होंदी। पर फिर जिले बाइबल गलांदी है कि एक मनुख दे जरिए असां पाप स्वीकार किया, तां कियां एक मनुख ईशु मसीह दे जरिए असा पाप स्वीकार किया, तो किया एक मनुख यीशु मसीह के जरिए धार्मिकता नहीं स्वीकार करी सकता। रोमियो 5, चलो मैं तुंदी की इस चौकी च वचन पसंदीदा वचन 12, इस करके जिया एक मनुख के जरिए पाप जगत च आया ते पाप दे जरिए मृत्यु आई ते उस रीति कन्ने मृत्यु सब मनुखा च फैली गई। कोई उसी रुकने या उसकी शक्ति तो बचने दे काबिल नहीं है। इस करके सबा ने पाप किया है। ये सुनी कि उस कहंदे आ ना आमीन आमीन, मिकी आदम तो पाप हासिल होया। वचन 15 पर जिया अपराध की हालत है ओ जी अनुग्रह दे वरदान की नहीं। मनुख दे पतन की तुलना च उनका अनुग्रह बहुता ज्यादा है। किया कि जिले तक मनुख के अपराध कन्ने बहुते लोकी मरे तो ईश्वर का अनुग्रह ते उदा जड़ा दान एक मनुख के अर्थार्थ यीशु मसीह के अनुग्रह कन्ने होया, बेहतर लोगों पर अवश्य अधिकाई कन्ने होया उनके फायदे दे लई। उनके बाद वो फिरी वचन 17 च गलांदे हन किया कि जिले एक मनुख के अपराध के कारण मौत ने उस एक ही दे जरिए राज किया, ते जिहड़े लोकी ईश्वर का अनुग्रह ते धर्म रूपी वरदान बहुत आयत कन्ने पांदे हन, जिहड़े उन्हां गी उनके कन्ने सही हालातों च आंदा है, हुण सुनो ओ जरूरी अनंत जीवन च राज करगे, ओ जीवन च राजियां अंगर राज करगे। तुंदे की अपना जीवन चंगा नहीं लगदा, तुंदे की पता लान दी लोड़ है कि तुस मसीह च कौन हो। तुसां गी नियमित रूप कन्ने ओ मन्ना बंद करना है जड़ा आदम तुंदे की दिंदे हन, ते ओ मन्ना शुरू करना है जिस दे लई मसीह तुंदे की माफ करना चाहंदे हन, तां तुस अपनी जिंदगी च एक राजा अंगर राज करना शुरू करी सकदे हो। किया की तां तुस गलाई सकदे हो मैं ईश्वर दी औलाद हाँ, एक संयुक्त उत्तराधिकारी, ते शतान तू अपने झूठां दे जरिए मिकी अपने उत्तराधिकार दे वंचित नहीं करी सकदा। तू मेरे मने दा एक कूड़ेदान अंगर इस्तेमाल नहीं करी सकदा। ते मैं अज सारे दे बारे च सोचदे होए दफ्तर नहीं जांग जड़ा मैं गलत कीता हा, ते ए कि मैं किन्ना भैड़ा हाँ, मेरे कोलों किन्नियां भुल्लां होईयां हन, ते किस तरह मेरा अध्यात्मिक जीवन किन्ना व्यर्थ है। बल्कि मैं दफ्तर जांदियां ले अपने विचार आपे चुनगा, ते मेरे ख्याल कन्ने अज मैं ईश्वर दे कन्ने सही हालात च हाँ। जे तुंदे कोलों कोई भुल हुई है तो उसका पछतावा करके मनी लो, ईश्वर एहो जिहा मैं कीता हाँ, इस करके मैं शर्मिंदा हाँ, मैं उसलिए बहाने नहीं बनांगा। मेरी बिनती है कि मिकी माफ करो, मेरी मदद करो, ताकि मैं उसे तरह जारी ना रखी सकां। तुस वचन दा अध्ययन करो, वचन सुनीगे कि वचन च वो शक्ति है जिसकी तुंदी की लोड़ है प्रलोभन तो जितने दे लई। पर इस सारियां दे बिच तुंदे की जानन दी लोड़ है कि तुस कौन हो। मसीह च दो समूल आले पासे चलदे आ, तुंदे की कहो जिहा लगदा पिया है, तुस समझे दे हो ना। सारे लोग की गलाओ मेरे ख्याल च मैं ईश्वर दे कन्ने सही हालातां च हाँ। मैं जानता कि मैं ईश्वर के कन्ने सही स्थिति च हाँ। ਅੱਛਾ ਤੇ ਸਮੂਲ 9 ਇਹੋ ਜਿਹਾ ਕੁਝ ਹੁੰਦਾ ਹੈ ਕਿ ਜਿੱਲੇ ਤੁਸੀਂ ਉਸ ਉੱਪਰ ਬਹੁਤੇ ਵਕਤ ਤੱਕ ਵਿਚਾਰ ਕਰਦੇ ਹੋ ਤਾਂ ਤੁਸੀਂ ਉਸੀ ਜਾਣਨ ਲੱਗਦੇ ਹੋ ਪਰ ਬਹੁਤੇ ਜੇ ਲੋਕੀ ਇਹੋ ਜਿਹਾ ਕਿ ਜਾਣਨ ਦੀ ਕੋਸ਼ਿਸ਼ ਕਰਦੇ ਹਨ ਜਿਹਦੇ ਬਾਰੇ 'ਚ ਉਹ ਕਦੀ ਸੋਚਦੇ ਵੀ ਨਹੀਂ ਆ ਇਹ ਰਿਹਾ ਉਹ ਦੋ ਸਮੂਲ ਅਸਲ 'ਚ ਇਹ ਪੂਰਾ ਪਾਠ ਪੜ੍ਹਨਾ ਜ਼ਰੂਰੀ ਹੈ ਇਸੀ ਸਮਝਣੇ ਦੇ ਲਈ ਮੈਂ ਪੂਰਾ ਅਧਿਆਇ ਪੜ੍ਹਨ ਦੇ ਲਈ ਸਮੇਂ ਨਹੀਂ ਕੱਢਣਾ ਚਾਹੁੰਦੀ ਇਸ ਕਰਕੇ ਮੈਂ ਤੁਹਾਨੂੰ ਕੀ ਦੱਸਣੇ ਵਾਲੀ ਹਾਂ ਕਿ ਕੀ ਚੱਲੇ ਦਾ ਹੈ ਆਓ ਵਚਨ ਅੱਗੇ ਦੇਖਦੇ ਹਾਂ ਦਾਊਦ ਨੇ ਪੁੱਛਿਆ ਕਿ ਸ਼ਾਲ ਦੇ ਘਰਾਨੇ 'ਚ ਹੁਣ ਕੋਈ ਤੱਕ ਬੱਚਿਆ ਹੈ ਜਿਸ ਕੀ ਮੈਂ ਯੋਨਾ ਤਨ ਦੇ ਕਾਰਨ ਪ੍ਰੀਤੀ ਦੱਸਾਂ ਇਹ ਉਸ ਤੋਂ ਬਿਲਕੁਲ ਵੱਖਰਾ ਨਹੀਂ ਹੈ ਜਿਵੇਂ ਕਿ ਈਸ਼ਵਰ ਦਾ ਇੱਥੇ ਥੱਲੇ ਦਿਖੀ ਕੇ ਗਲਾਨਾ ਕਿ ਕਿਆ ਇੱਥੇ ਧਰਤੀ ਉੱਪਰ ਇਹੋ ਜਿਹਾ ਕੋਈ ਹੈ ਜਿਹਦਾ ਮੈਂ ਇਸ਼ੂ ਦੇ ਕਾਰਨ ਭਲਾ ਕਰੀ ਸਕਾਂ ਬਿਲਕੁਲ ਉਹੋ ਜਿਹੇ ਹਾਲਾਤਾਂ 'ਚ ਦਾਊਦ ਤੇ ਯੋਨਾ ਤਨ ਲਹੂ ਦੇ ਸਮਝੌਤੇ ਵਾਲੇ ਹਨ ਤੇ ਜਿਲੇ ਲੋਕਾਂ ਦਾ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਇੱਕ ਦੂਜੇ ਦੇ ਕੰਨੇ ਪੁਰਾਣੇ ਨਿਯਮਾਂ 'ਚ ਉਸਦੇ ਉਹਦੇ ਪਰਿਵਾਰ ਦੇ ਸਾਰੇ ਸਦੱਸਯ ਸ਼ਾਮਿਲ ਹੁੰਦੇ ਹਨ ਅਰਥਾਰਥ ਜੇ ਮੈਂ ਤੁਹਾਡੀ ਚੰਗੀ ਮਿੱਤਰ ਹੁੰਦੀ ਤੇ ਤੁਹਾਡਾ ਕੋਈ ਬੱਚਾ ਮੁਸ਼ਕਿਲ 'ਚ ਹੁੰਦਾ ਤਾਂ ਕੀ ਹੈ ਕਿ ਮੈਂ ਤੁਹਾਡੇ ਕੰਨੇ ਪ੍ਰੇਮ ਕਰਦੀ ਹੁੰਦੀ ਮੈਂ ਤੁਹਾਡੇ ਬੱਚੇ ਦੀ ਮਦਦ ਕਰਦੀ ਤੁਸੀਂ ਸਮਝੇ ਕਰਦੇ ਹੋ ਨਾ ਯੋਨਾ ਤਾਂ ਮਰੀ ਚੁੱਕੇ ਹੈ ਸ਼ਾਉਲ ਮਰੀ ਚੁੱਕਿਆ ਹਾ ਦਾਊਦ ਰਾਜਾ ਹਾ ਪਰ ਉਸਦੀ ਦਿਲ ਇੱਛਾ ਹੀ ਆਸ਼ੀਸ਼ ਦੇਣੇ ਦੀ ਯੋਨਾ ਤਨ ਦੇ ਕਿਸੇ ਵੀ ਰਿਸ਼ਤੇ ਗੀ ਜਿਹੜਾ ਕੁੱਥੇ ਵੀ ਹੁੰਦਾ ਖਾਲੀ ਯੋਨਾ ਤਨ ਦੇ ਲਈ ਅਪਾਰ ਪ੍ਰੇਮ ਦੇ ਕਾਰਨ ਸੋ ਉਹ ਕਿਸੇ ਗੀ ਧੁੱਪਾ ਦਾ ਹਾ ਸੀਸ ਦੇਣੇ ਲਈ ਈਸ਼ਵਰ ਵੀ ਕਿਸੇ ਕੀ ਧੁੱਪਾ ਦੇ ਹਨ ਜੇ ਤੁਹਾਡੇ ਕੀ ਮੇਰੇ ਉੱਪਰ ਭਰੋਸਾ ਨਹੀਂ ਹੈ ਤੇ ਯਸ਼ਾਯਾ 30:18 ਦੇਖੋ ਇਸੀ ਵੇਲੇ ਨਹੀਂ ਤੁਸੀਂ ਉਸੀ ਬਾਅਦ 'ਚ ਵੀ ਦੇਖੀ ਸਕਦੇ ਹੋ ਉਸਦੇ ਮੁਤਾਬਿਕ ਈਸ਼ਵਰ ਕਿਸੇ ਇਹੋ ਜਿਹੇ ਕੀ ਧੁੱਪਾ ਦੇ ਕਰਦੇ ਹਨ ਤੇ ਉਸਦੀ ਉਮੀਦ ਕਰਾ ਕਰਦੇ ਹਨ ਜਿਸ ਉੱਪਰ ਦਇਆ ਤੇ ਅਨੁਗ੍ਰਹਿ ਕਰੀ ਸਕਣ ਤੇ ਉਹ ਕਿਸੇ ਇਹ ਕੀ ਧੁੱਪਾ ਦੇ ਕਰਦੇ ਹੁੰਦੇ ਹਨ ਜਿਹੜਾ ਇਸ ਗੱਲ ਦਾ ਇੰਤਜ਼ਾਰ ਤੇ ਉਮੀਦ ਕਰਦਾ ਹੋਏ ਕਿ ਈਸ਼ਵਰ ਉਸ ਪਰ ਅਨੁਗ੍ਰਹਿ ਕਰਨ ਸੋ ਈਸ਼ਵਰ ਗਲਾਦੇ ਹਨ ਮੈਂ ਈਸ਼ੂ ਦੇ ਲਈ ਕੁਸੀ ਸੀਸ ਦੇਵਾਂ ਜੇ ਤੁਸ ਹੁਸ਼ਿਆਰ ਹੋਗ ਤਾਂ ਤੁਸ ਗਲਾਂਗੇ ਮਿਕੀ ਮਿਕੀ ਪਰ ਮੈਂ ਤੁਸਾਂ ਕੀ ਬਿਲਕੁਲ ਸੱਚ ਗਲਾਈ ਕਰਦੀ ਹਾਂ ਕਿ ਇਹੋ ਜਿਹੇ ਨਿਡਰ ਬੜੇ ਘੱਟ ਲੋਕੀ ਹਨ ਜਿਹੜੇ ਗਲਾਈ ਸਕਣ ਕਿ ਕਈ ਆ ਕਿ ਅਸ ਬੜੇ ਖੁਸ਼ ਹੁੰਦੇ ਹਨ ਚਿੱਥੜੇ ਪਾਈ ਕੇ ਤੇ ਮੇਜੇ ਥੱਲੇ ਰੇਂਗੀ ਕੇ ਮੈਂ ਕੀ ਗਲਾਈ ਦੀਆਂ ਕਿ ਈਸ਼ੂ ਨਿੱਗੀ ਸ਼ੀਸ਼ ਦਿਓ ਦੇਖੋ ਜੇ ਤੁਸ ਨਹੀਂ ਗਲਾਂਗੇ ਤੇ ਕੋਈ ਔਕੜਾ ਗਲਾਂਗਾ ਕੰਨੇ ਲਈ ਜਾਂਗਾ ਸ਼ਾਇਦ ਉਹ ਮੈਂ ਹੀ ਹੋਵਾਂ ਉਹਦੇ ਬਾਅਦ ਤੁਸੀਂ ਪਤਾ ਚੱਲਿਆ ਕਿ ਯੋਨਾਤਨ ਦਾ ਇੱਕ ਮਸ਼ੀ ਬੋਸ਼ਤ ਨਾਂ ਦਾ ਮੁੰਡਾ ਵੀ ਹੈ ਮਿਕੀ ਖੁਸ਼ੀ ਹੈ ਕਿ ਮੇਰਾ ਉਹ ਨਾਂ ਨਹੀਂ ਹੈ ਤੇ ਅਸਲ 'ਚ ਮੋਸ਼ੀ ਬੋਸ਼ਤ ਦੋਵਾਂ ਪੈਰਾਂ ਤੋਂ ਪੰਗੂ ਹਾ ਤੇ ਇਹੋ ਜਿਹਾ ਤਾਂ ਹੋਇਆ ਜਿਲੇ ਮਹਿਲ 'ਚ ਖਬਰ ਆਈ ਕਿ ਸ਼ਾਉਲ ਤੇ ਯੋਨਾਤਨ ਮਰੀ ਗਏ ਤੇ ਦਾਊਦ ਆਈ ਕੇ ਕਾਬੂ 'ਚ ਲੈਣ ਵਾਲਾ ਹਾ ਸ਼ਾਉਲ ਨੇ ਲੋਕਾਂ ਕੰਨੇ ਇਸੀ ਇੰਨੇ ਵਕਤ ਤੋਂ ਝੂਠ ਬੋਲਿਆ ਹਾ ਤੇ ਉਹ ਦਾਊਦ ਕੋਲਾਂ ਡਰਦੇ ਹੈ ਇਸ ਕਰਕੇ ਦਾਊਦ ਨੇ ਮਸ਼ੀ ਬੋਸ਼ਤ ਗੀ ਚੁੱਕਿਆ ਤੇ ਜਿਲੇ ਉਹ ਉਹਦੇ ਕੰਨੇ ਮਹਿਲ ਤੋਂ ਨੱਠੀ ਪੌੜੀਆਂ ਤੋਂ ਪਈ ਕੇ ਪੰਗੂ ਹੋਈ ਗਈ ਸੋ ਇੱਕ ਬਲੋਬਦਾਰ ਨਾਂ ਦੇ ਨਿੱਕੇ ਜਿਹੇ ਸ਼ਹਿਰ 'ਚ ਰੋਵਾ ਦਾ ਹਾ ਲੋਬਦਾਰ ਤੇ ਲੋਬਦਾਰ ਤੇ ਉਹ ਅਸਲ 'ਚ ਚੰਗੀ ਜਗ੍ਹਾ ਨਹੀਂ ਸੀ ਉਹ ਚੰਗੀ ਸੁਣਾਈ ਵੀ ਨਹੀਂ ਦਿੰਦੀ ਸੀ ਕਿਉਂਕਿ ਦੇਖੋ ਜਿਲੇ ਤੁਹਾਡੀ ਤੁਹਾਡੇ ਬਾਰੇ 'ਚ ਗਲਤ ਛਵੀ ਹੁੰਦੀ ਹੈ ਤਾਂ ਤੁਸੀਂ ਇੱਕ ਘਟੀਆ ਜੀਵਨ ਸ਼ੈਲੀ ਜਿੰਦੇ ਹੋ ਚਾਹੇ ਤੁਹਾਡੇ ਲਈ ਕੁਝ ਹੋਰ ਉਪਲਬਧ ਹੁੰਦਾ ਹੈ ਉਹਦਾ ਕਾਰਨ ਹੁੰਦਾ ਹੈ ਤੁਹਾਡਾ ਆਪਣੇ ਵੱਲ ਨਜ਼ਰੀਆ ਉਹਦਾ ਕਾਰਨ ਹੁੰਦਾ ਹੈ ਉਹ ਜਿਹੜਾ ਤੁਸੀਂ ਆਪਣੇ ਬਾਰੇ 'ਚ ਸੋਚਦੇ ਹੋ ਯਾਨੀ ਤੁਹਾਡੇ ਆਪਣੇ ਖਿਆਲ ਤੁਹਾਡੇ ਕੰਨੇ ਉਹ ਜਿਹਾ ਹੁੰਦਾ ਹੈ ਜਿਹੜਾ ਤੁਸੀਂ ਵਿਸ਼ਵਾਸ ਕਰਦੇ ਹੋ ਆਮੀਨ ਬਚਨ 6 ਜਿਲੇ ਮਪੀ ਬੋਸ਼ੇਤ ਜਿਹੜਾ ਯੋਗਦਾਨ ਦਾ ਪੁੱਤਰ ਤੇ ਸ਼ਾਉਲ ਦਾ ਪੋਤਾ ਹਾ ਦਾਊਦ ਕੋਲ ਆਇਆ ਤਾਂ ਮੂੰਹ ਦੇ ਬਲ ਗਿਰੀ ਕੇ ਦੰਡਵਿਤ ਕੀਤਾ ਦਾਊਦ ਨੇ ਗਲਾਇਆ ਮਪੀ ਬੋਸ਼ੇਦ ਉਹਨੇ ਗਲਾਇਆ ਮੇਰੇ ਦਾਸ ਕੀ ਕੇ ਹੁਕਮ ਹੈ ਦਾਊਦ ਨੇ ਉਸੀ ਗਲਾਇਆ ਡਰ ਮਤ ਤੇਰੇ ਪਿਓ ਯੋਨਾਤਨ ਦੇ ਕਾਰਨ ਮੈਂ ਜ਼ਰੂਰੀ ਹੀ ਤਿੱਗੀ ਪ੍ਰੀਤੀ ਦੱਸਗਾ ਤੇ ਤੇਰੇ ਦਾਦਾ ਸ਼ਾਉਲ ਦੀ ਸਾਰੀ ਭੂਮੀ ਤੇ ਕੀ ਫਿਰੀ ਦਿੰਗਾ ਮੇਰੇ ਮੇਜੇ ਉੱਪਰ ਰੋਜ਼ ਭੋਜਨ ਕਰਗਾ ਉਸ ਪੰਗੂ ਨੇ ਬਚਨ 8 ਵਾਲੇ ਪਾਸੇ ਧਿਆਨ ਦਿਓ ਉਸਨੇ ਦੰਡਵਤ ਕਰੀ ਕੇ ਗਲਾਇਆ ਤੇਰਾ ਦਾਸ ਕੀ ਹੈ ਕਿ ਤੂੰ ਇਸ ਤਰ੍ਹਾਂ ਮਰੇ ਕੁੱਤੇ ਵਾਲੇ ਪਾਸੇ ਨਜ਼ਰ ਕਰੇ ਉਸ ਇੱਥੇ ਉੱਪਰ ਫਟਾਫਟ ਸਮਝੀ ਜਾਂਦੇ ਹਾਂ ਕਿ ਚਾਹੇ ਉਹ ਰਾਜਾ ਹਾ ਖੂਨ ਦਾ ਰਿਸ਼ਤਾ ਹਾ ਸਮਝੌਤੇ ਦੇ ਜ਼ਰੀਏ ਉਹ ਖਾਈ ਸਕਦਾ ਹਾ ਤੇ ਰਾਜਾ ਨੇ ਉਸੀ ਜ਼ਮੀਨ ਨੌਕਰ ਚਾਕਰ ਸੁਵਿਧਾਵਾਂ ਵਗੈਰਾ ਸਾਰਾ ਕੁਝ ਦੇਣਾ ਹਾ ਉਸ ਖਾਲੀ ਜਾਈ ਕੇ ਮਹਿਲ ਦਾ ਦਰਵਾਜ਼ਾ ਖੜਕਾਣਾ ਹਾ ਉਹ ਕੇਲਾ ਨਹੀਂ ਗਿਆ ਕਿਉਂਕਿ ਉਹ ਆਪਣੇ ਕੀ ਦਿਖਦਾ ਹਾ ਉਹ ਇਹੋ ਜਿਹੇ ਬੰਦੇ ਦੇ ਰੂਪ 'ਚ ਜਿਹੜਾ ਪੰਗੂ ਹਾ ਤੇ ਇਹ ਉਹਨਾਂ ਲੋਕਾਂ ਅੰਗਰ ਹੈ ਜਿਨ੍ਹਾਂ 'ਚ ਨੁਕਸ ਅਸਮਰਥਤਾ ਹੁੰਦੀ ਹੈ ਤੇ ਜਿਹੜਾ ਗਲਤੀਆਂ ਕਰਦਾ ਹੈ ਉਹਦੇ ਬਾਅਦ ਲਿਖੇਦਾ ਹੈ ਮੇਰੇ ਕੋਲ ਸੱਚੀ ਮੁੱਚੀ ਉਹ ਸਭ ਭਰਨ ਦਾ ਵਕਤ ਨਹੀਂ ਹੈ ਪਰ ਅੰਤਿਮ ਵਚਨ 13 ਵਾਲੇ ਪਾਸੇ ਦੇਖੋ ਤੇ ਮਪੀ ਬੋਸ਼ਿਦ ਯਰੂਸ਼ਲਮ 'ਚ ਰੱਖਿਆ ਹਾ ਕਿਉਂਕਿ ਉਹ ਰਾਜਾ ਵਾਲੇ ਮੇਜ਼ ਉੱਪਰ ਰੋਜ਼ ਰੋਟੀ ਖਾਇਆ ਕਰਦਾ ਹਾ ਤੇ ਉਹ ਦੋਵੇਂ ਪੈਰਾਂ ਪਰ ਪੰਗਲਾ ਹਾ ਇਹਦਾ ਮਤਲਬ ਕੀ ਹੈ ਮੈਂ ਰਾਜਾ ਦੀ ਮੇਜ਼ ਉੱਪਰ ਖਾਈ ਸਕਦੀ ਹਾਂ ਚਾਹੇ ਮੇਰੇ 'ਚ ਹਾਲੇ ਕੋਈ ਨੁਕਸ ਹੈ ਤੇ ਮੇਰੇ ਵਿਅਕਤੀਗਤ 'ਚ ਕਿਝ ਵਿਚਿੱਤਰ ਗੱਲਾਂ ਹਨ ਹਾਲੇ ਵੀ ਕਈ ਵਾਰੀ ਮੈਂ ਆਪਣੇ ਮੂੰਹੇ ਦੇ ਕਾਰਨ ਮੁਸ਼ਕਲ 'ਚ ਪਾਉਂਦੀ ਹਾਂ ਹਾਲੇ ਵੀ ਕਈ ਵਾਰੀ ਮੈਂ ਗੁੱਸੇ 'ਚ ਹੁੰਦੀ ਹਾਂ ਤੇ ਹਾਲੇ ਵੀ ਕਈ ਵਾਰੀ ਮੈਂ ਉਹੋ ਜਿਹੀ ਸਹਿਣ ਸ਼ਕਤੀ ਤੇ ਸਨੇਹੀ ਨਹੀਂ ਹੁੰਦੀ ਜਿਹੀਆਂ ਮੇਕੀ ਹੋਣਾ ਚਾਹੀਦਾ ਹੈ ਜਾਂ ਜਿਲ੍ਹੇ ਮੈਂ ਥੋੜ੍ਹੀ ਸਵਾਰਥੀ ਬਣਦੀ ਹਾਂ ਮੈਂ ਈਸ਼ਵਰ ਗੀ ਮੇਰੇ ਗੀ ਮਾਫ਼ ਕਰਨ ਦਾ ਨਿਵੇਦਨ ਕਰੀ ਕੇ ਉਸਦੇ ਠੀਕ ਬਾਅਦ ਜਾਈ ਕੇ ਰਾਜਾ ਦੀ ਮੇਜ਼ ਉੱਪਰ ਬਹਿ ਕੇ ਭੋਜਨ ਕਰੀ ਸਕਦੀ ਹਾਂ ਮੈਂ ਜੀਵਨ 'ਚ ਰਾਜਾ ਅੰਗਰ ਸ਼ਾਸਨ ਕਰੀ ਸਕਦੀ ਹਾਂ ਕਿਉਂਕਿ ਈਸ਼ਵਰ ਮੇਰੇ ਦਿਲੀ ਕੀ ਜਾਣਦੇ ਹਨ ਮੈਂ ਸੱਚੀ ਹਾਂ ਤੇ ਮੈਂ ਉਸ ਤਰ੍ਹਾਂ ਨਹੀਂ ਰੋਣਾ ਚਾਹੁੰਦੀ ਮੈਂ ਬਦਲਣਾ ਚਾਹੁੰਦੀ ਹਾਂ ਇਸ ਕਰਕੇ ਗਲਾਓ ਮੈਂ ਈਸ਼ਵਰ ਕੰਨੇ ਕਹਿੰਦੇ ਸਹੀ ਹਾਲਾਤਾਂ 'ਚ ਹਾਂ ਹੁਣ ਔਕੜੀ ਦੂਈ ਗੱਲ ਜਿਹਦੇ ਬਾਰੇ 'ਚ ਮੈਂ ਅੱਜ ਗੱਲ ਕਰਨਾ ਚਾਹੁੰਦੀ ਹਾਂ ਇੱਕ ਤਰੀਕਾ ਜਿਸ ਦੇ ਕੰਨੇ ਤੁਹਾਡੇ ਕੀ ਸੋਚਣਾ ਹੈ ਸਾਰੇ ਲੋਕੀ ਗਲਾ ਉਦੇਸ਼ ਪੂਰਵਕ ਮੈਂ ਡਰ ਦੇ ਸਾਹਮਣੇ ਨਹੀਂ ਝੁਕਗਾ ਅਸਾਂਗੀ ਇਹ ਪਹਿਲੇ ਤੋਂ ਸਮਝਣਾ ਚਾਹੀਦਾ ਹੈ ਕਿ ਡਰ ਨੇ ਕਦੀ ਵੀ ਪੂਰੀ ਤਰ੍ਹਾਂ ਗਾਇਬ ਨਹੀਂ ਹੋਣਾ ਹੈ ਜਿਲ੍ਹੇ ਬਾਈਬਲ ਅਸਾਂਗੀ ਗਲਾਉਂਦੀ ਹੈ ਕਿ ਈਸ਼ਵਰ ਨੇ ਅਸਾਂਗੀ ਡਰ ਦੀ ਆਤਮਾ ਨਹੀਂ ਦਿੱਤੀ ਇਸਦਾ ਇਕੜਾ ਮਤਲਬ ਨਹੀਂ ਕਿ ਤੁਸਾਂਗੀ ਕਦੇ ਡਰ ਮਹਿਸੂਸ ਨਹੀਂ ਹੋਊਗਾ ਸੱਚ ਤਾਂ ਇਹ ਹੈ ਕਿ ਜਿਲ੍ਹੇ ਈਸ਼ਵਰ ਨੇ ਬਾਈਬਲ 'ਚ ਮਤੇ ਲੋਕਾਂ ਕੀ ਗਲਾਇਆ ਕਿ ਡਰੋ ਨਹੀਂ ਡਰੋ ਨਹੀਂ ਡਰੋ ਨਹੀਂ ਉਹ ਬੁਨਿਆਦੀ ਤੌਰ ਉੱਪਰ ਉਹਨਾਂ ਕੀ ਗਲਾਇਆ ਕਰਦੇ ਹੈ ਕਿ ਉਹਨਾਂ ਕੀ ਸ਼ਰਤੀਆਂ ਡਰ ਮਹਿਸੂਸ ਹੋਊਗ ਜਿਲ੍ਹੇ ਉਹਨਾਂ ਨੇ ਮੂਸਾ ਕੀ ਜ਼ਿੰਮੇਦਾਰੀ ਦਿੱਤੀ ਮੂਸਾ ਦਾ ਕੰਮ ਕਰਨ ਦੀ ਤੇ ਵਾਅਦੇ ਵਾਲੇ ਦੇਸ਼ ਪਾਸੇ ਇਜ਼ਰਾਈਲੀਆਂ ਦੀ ਅਗਵਾਈ ਕਰਨ ਦੀ ਉਹਨਾਂ ਨੇ ਗਲਾਇਆ ਡਰ ਨਹੀਂ ਹਿੰਮਤੀ ਬਣੋ ਤਾਕਤਵਰ ਬਣੋ ਵਚਨ ਅੰਦਰ ਹੈ ਨਿਯਮਾਂ ਦੀ ਕਿਤਾਬ ਗੀ ਆਪਣੇ ਮੂੰਹ ਤੇ ਵੱਖ ਨਾ ਹੋਣ ਦਿਓ ਬਲਕਿ ਦਿਨ ਰਾਤ ਉਸ ਪਰ ਧਿਆਨ ਦਿਓ ਤੇ ਕੀ ਖਾਲੀ ਡਰਨਾ ਨਹੀਂ ਚਾਹੀਦਾ ਬਹੁਤਾ ਹਿੰਮਤੀ ਬਣ ਬੁਨਿਆਦੀ ਤੌਰ ਉੱਪਰ ਉਹ ਉਸੀ ਗਲਾਇਆ ਕਰਦੇ ਹੈ ਤੇ ਕੀ ਅੱਗੇ ਵੱਧਦੇ ਰੋਣਾ ਹੈ ਚਾਹੇ ਤੇ ਕਿ ਕਿਚ ਵੀ ਮਹਿਸੂਸ ਹੋਏ ਤੁਸੀਂ ਜਾਣਦੇ ਹੋ ਮੈਂ ਤੇ ਕੀ ਇਹ ਕਰਨ ਵਾਸਤੇ ਕਿਵੇਂ ਗਲਾਇਆ ਕਰਦੇ ਆਏ ਤੇ ਕਿ ਇੱਕ ਦਿਨ ਬਾਅਦ ਦੂਜਾ ਕਦਮ ਚੁੱਕਦੇ ਰਹਿਣਾ ਤੇ ਅੱਗੇ ਵੱਧਦੇ ਰਹਿਣਾ ਡਰ ਸ਼ਬਦ ਦਾ ਮਤਲਬ ਹੈ ਥਰਥਰਾਣਾ ਕੰਬਣਾ ਮੂੰਹ ਸੁੱਕੀ ਜਾਣਾ ਗੋਡਿਆਂ ਦਾ ਜਵਾਬ ਦੇ ਦੇਣਾ ਨਹੀਂ ਹੁੰਦਾ ਹੈ ਡਰ ਕੋਈ ਭਾਵਨਾ ਨਹੀਂ ਹੈ ਉਹ ਇੱਕ ਪਾਪੀ ਆਤਮਾ ਹੈ ਜਿਹੜੀ ਇੱਕ ਭਾਵਨਾ ਕੀ ਜਨਮ ਦਿੰਦੀ ਹੈ ਜਿਲ੍ਹੇ ਅਸੀਂ ਗਲਾਉਂਦੇ ਹਾਂ ਮੈਂ ਡਰ ਦੇ ਸਾਹਮਣੇ ਨਹੀਂ ਝੁਕਗਾ ਅਸਾਂ ਦਾ ਮਤਲਬ ਹੁੰਦਾ ਹੈ ਮੈਂ ਡਰ ਦੇ ਪਿੱਛੇ ਨਹੀਂ ਹਟਗਾ ਅਸੀਂ ਡਰੀ ਕਿ ਉਹ ਪਿੱਛੇ ਹਟਦੇ ਹਾਂ ਡਰ ਦੇ ਕਾਰਨ ਅਸਾਂ ਦਾ ਵਿਸ਼ਵਾਸ ਵੱਧਦਾ ਨਹੀਂ ਕਮਜ਼ੋਰ ਹੁੰਦਾ ਹੈ ਤੇ ਜੇ ਅਸੀਂ ਬਹੁਤੇ ਵਕਤ ਤੱਕ ਉਸ ਕੰਨੇ ਉਲਝਦੇ ਹਨ ਅਸਾਂ ਦਾ ਵਿਸ਼ਵਾਸ ਬਿਲਕੁਲ ਨਹੀਂ ਬਚਦਾ ਡਰੀ ਕੇ ਪਿੱਛੇ ਨਾ ਹਟੋ ਤਾਂ ਸ਼ਾਇਦ ਉਸ ਇਹੋ ਜਿਹੇ ਪਕਸ਼ 'ਚ ਅੱਗੇ ਵੱਧਦੇ ਰਹੋ ਜਿਹੜਾ ਤੁਹਾਡੇ ਕੀ ਮਹਿਸੂਸ ਹੋਏ ਕਿ ਈਸ਼ਵਰ ਨੇ ਤੁਹਾਡੇ ਕੀ ਕਰਨ ਵਾਸਤੇ ਗਲਾਇਆ ਹੈ ਕਿ ਇਹੋ ਜਿਹਾ ਹੁੰਦਾ ਹੈ ਜਿਸਨੇ ਲੱਗਦਾ ਹੈ ਕਿ ਉਹ ਕਿਹੜਾ ਕੰਮ ਨਹੀਂ ਕਰਦਾ ਜਾਂ ਫਿਰ ਲੋਕਾਂ ਕੀ ਉਹ ਪਸੰਦ ਨਹੀਂ ਹੈ ਤਾਂ ਤੁਸ ਉਹ ਕੰਮ ਕਰਕੇ ਜਿਹੜਾ ਈਸ਼ਵਰ ਚਾਹੁੰਦੇ ਹਨ ਤੁਸ ਕਰੋ ਤੁਸ ਸ਼ਾਇਦ ਆਪਣੇ ਨਿੱਜੀ ਦੋਸਤਾਂ ਕੀ ਗਵਾਈ ਦਿਓ ਆਪਣੀ ਖਾਤੀ ਗਵਾਈ ਦੇਂਗੇ ਜਾਂ ਫਿਰ ਕਿਝ ਹੋਰ ਇਸ ਕਰਕੇ ਜਿਲ੍ਹੇ ਤੁਹਾਡੇ ਕੀ ਡਰ ਮਹਿਸੂਸ ਹੁੰਦਾ ਹੈ ਅਸਾਂ ਕੀ ਸਭ ਤੋਂ ਪਹਿਲੇ ਪ੍ਰਤੀਕਿਰਿਆ ਹੁੰਦੀ ਹੈ ਪਿੱਛੇ ਹਟਣਾ ਇਸ ਕਰਕੇ ਜਿਲ੍ਹੇ ਈਸ਼ਵਰ ਗਲਾਨ ਡਰ ਨਹੀਂ ਅਸਲ 'ਚ ਉਹਦਾ ਮਤਲਬ ਹੁੰਦਾ ਹੈ ਚਾਹੇ ਤੁਸਾਂ ਕੀ ਕਿਹੋ ਜਿਹਾ ਵੀ ਮਹਿਸੂਸ ਹੋਏ ਤੁਸਾਂ ਇੱਕ ਦੇ ਬਾਅਦ ਇੱਕ ਕਦਮ ਚੁੱਕਦੇ ਰਹਿਣਾ ਹੈ ਤੇ ਉਹ ਕਰਦੇ ਰਹਿਣਾ ਜਿਹੜਾ ਤੁਸਾਂ ਕੀ ਵਿਸ਼ਵਾਸ ਹੈ ਕਿ ਮੈਂ ਤੁਸਾਂ ਕੀ ਕਰਨ ਵਾਸਤੇ ਗਲਾਇਆ ਹੈ ਖਾਲੀ ਉਕੜਾ ਤਰੀਕਾ ਜਿਸ ਕਨੇ ਤੁਸ ਡਰੇਗੀ ਹਟਾਈ ਸਕਦੇ ਹੋ ਮਸੀਹਾ ਦਾ ਡਰ ਵਾਲੇ ਪਾਸੇ ਖਾਲੀ ਇੱਕ ਹੀ ਮਨੇ ਦਾ ਰੁੱਖ ਹੈ ਤੇ ਉਹ ਹੈ ਮੈਂ ਡਰਗਾ ਨਹੀਂ ਮੈਂ ਨਹੀਂ ਡਰਗਾ ਇਸ ਕਰਕੇ ਮੈਂ ਤੁਹਾਨੂੰ ਕੀ ਪ੍ਰੋਤਸਾਹਿਤ ਕਰਨਾ ਚਾਹੁੰਦੀ ਹਾਂ ਕਿ ਅਸ ਉਸ ਵਾਕਿਆ ਉੱਪਰ ਧਿਆਨ ਲਾਓ ਤੇ ਉਸ ਘੜੀ ਘੜੀ ਆਪਣੇ ਦਿਲ 'ਚ ਘੁਮਾਓ ਕਿਉਂਕਿ ਆਪਣੇ ਮਨੇ ਕੀ ਪੂਰੀ ਤਰ੍ਹਾਂ ਤਿਆਰ ਕਰਨੇ ਦੇ ਬਾਅਦ ਤੁਸੀਂ ਡਰ ਦੇ ਸਾਹਮਣੇ ਗੋਡੇ ਨਹੀਂ ਟੇਕਗੇ ਤੁਹਾਨੂੰ ਕੀ ਡਰ ਹੋਣੇ ਦੇ ਉੱਪਰ ਉਹਦੇ ਅੱਗੇ ਨਾ ਝੁਕਣੇ 'ਚ ਮਦਦ ਲੱਭਗੀ ਤੁਸੀਂ ਮੇਰੇ ਕੋਲ ਸਹਿਮਤ ਹੋ ਨਾ ਮੇਰੇ ਕੋਲੋਂ ਖਾਲੀ ਇਹ ਸੁਣਨ ਦਾ ਤੁਹਾਨੂੰ ਕੀ ਡਰਨਾ ਨਹੀਂ ਹੈ ਇਹ ਮਤਲਬ ਨਹੀਂ ਪਰ ਜੇ ਤੁਸੀਂ ਆਪਣੇ ਮਨੇ ਕੀ ਤਿਆਰ ਤੇ ਉਸੀ ਨਵਾਂ ਬਣਾਂਗੇ ਤਾਂ ਜਿਲ੍ਹੇ ਡਰ ਲੱਗਾ ਤੁਹਾਨੂੰ ਕੀ ਯਾਦ ਆਂਗ ਤੁਸ ਕੇ ਸੋਚ ਗਏ ਤੇ ਉਸ ਉੱਪਰ ਧਿਆਨ ਲਗਾਉਂਦੇ ਆਇਓ ਤੇ ਤੁਸਾਂ ਨੇ ਪਹਿਲੇ ਤੋਂ ਫੈਸਲਾ ਕਰ ਲਿੱਤਾ ਹੋਊਗਾ ਕਿ ਜਿਲੇ ਡਰਾਂਗੇ ਤਾਂ ਤੁਸੀਂ ਉਸਦੇ ਸਾਹਮਣੇ ਘੁਟਨੇ ਨਹੀਂ ਟੇਕਣਗੇ ਕਿ ਤੁਸੀਂ ਉਹ ਸਭ ਕਰਨੇ ਵਾਲੇ ਹੋ ਜੋ ਈਸ਼ਵਰ ਚਾਹੁੰਦੇ ਹਨ ਕਿ ਤੁਸੀਂ ਕਰੋ ਉਹ ਬਣੋ ਜਿਹੜਾ ਈਸ਼ਵਰ ਚਾਹੁੰਦੇ ਹਨ ਕਿ ਤੁਸੀਂ ਬਣੀਏ ਉਹ ਸਭ ਹਾਸਿਲ ਕਰੋ ਜਿਹੜਾ ਈਸ਼ਵਰ ਚਾਹੁੰਦੇ ਹਨ ਕਿ ਤੁਹਾਡੇ ਕੀ ਲੱਭੇ ਬੜੇ ਲੋਕਾਂ ਉੱਪਰ ਡਰ ਰਾਜ ਕਰਦਾ ਹੈ ਭਾਗਯ ਬਰਬਾਦ ਹੋਈ ਜਾਂਦੇ ਹਨ ਡਰ ਦੇ ਕਾਰਨ ਸਾਰੇ ਪ੍ਰਕਾਰਾਂ ਦੇ ਡਰ ਡਰ ਕਿ ਉਹ ਔਖਾ ਹੋਊ ਡਰ ਕਿ ਤੁਹਾਡੇ ਕੀ ਉਹ ਸਭ ਕਰਨਾ ਇਕੱਲੇ ਪਾਉਂਗ ਡਰ ਕਿ ਤੁਸ ਆਪਣੀ ਖਿਆਤੀ ਗਵਾਈ ਦੇਂਗੇ ਤੁਸ ਆਪਣੇ ਦੋਸਤਾਂ ਕੀ ਗਵਾਈ ਦੇਂਗੇ ਤੁਸ ਕਿਸੇ ਕੀ ਚੰਗੇ ਨਹੀਂ ਲੱਭਗੇ ਲੋਕੀ ਸਮਝਗੇ ਨਹੀਂ ਇਹ ਡਰ ਕਿ ਈਸ਼ਵਰ ਕੋਲਾਂ ਨਹੀਂ ਸੁਣਾ ਦੇ ਮੰਨੀ ਲਓ ਈਸ਼ਵਰ ਨਾ ਹੋਏ ਡਰ 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 ਅਸ ਡਰ ਦੇ ਜ਼ਰੀਏ ਸ਼ੈਤਾਨ ਕੀ ਸਵੀਕਾਰ ਕਰਦੇ ਹਨ ਤੇ ਅਸ ਈਸ਼ਵਰ ਕੰਨੇ ਵਿਸ਼ਵਾਸ ਦੇ ਜ਼ਰੀਏ ਸਵੀਕਾਰ ਕਰਦੇ ਹਨ ਸਾਰੇ ਡਰ ਹੁੰਦੇ ਹਨ ਵਿਸ਼ਵਾਸ ਦਾ ਵਿਕ੍ਰਿਤ ਹੋਈ ਜਾਣਾ ਡਰ ਸ਼ੈਤਾਨੀ ਕਿਸਮ ਦਾ ਵਿਸ਼ਵਾਸ ਹੈ ਉਹ ਗਲਾਂਦਾ ਹੈ ਉਸ ਉੱਪਰ ਵਿਸ਼ਵਾਸ ਕਰੋ ਜਿਹੜਾ ਮੈਂ ਤੁਹਾਡੇ ਕੀ ਗਲਾਂਦਾ ਹਾਂ ਕਿਝ ਕੰਮ ਨਹੀਂ ਕਰੇਗਾ ਤੁਹਾਡੀ ਬੇਨਤੀਆਂ ਕਿਸੇ ਕੰਮੇ ਦੀਆਂ ਨਹੀਂ ਹਨ ਤੁਹਾਡੀ ਈਸ਼ਵਰ ਦੇ ਕੰਨੇ ਸਹੀ ਹਾਲਤ ਨਹੀਂ ਹੈ ਡਰ ਸੰਗੀ ਹਮੇਸ਼ਾ ਦੱਸਦਾ ਹੈ ਕਿ ਅਸ ਕੇ ਨਹੀਂ ਹੈ ਕਿ ਕੇ ਨਹੀਂ ਕਰੀ ਸਕਦੇ ਰੋਮੀਓ 8:15 ਚ ਲਿਖੇਦਾ ਹੈ ਕਿ ਅਸਾਂ ਈਸ਼ਵਰ ਦਾ ਆਤਮਾ ਇਸ ਕਰਕੇ ਗ੍ਰਹਿਣ ਨਹੀਂ ਕੀਤਾ ਕਿ ਅਸਾਂ ਇੱਕ ਵਾਰੀ ਫਿਰ ਡਰ ਦੇ ਬੰਧਨ ਚ ਬੰਧੀ ਜਾਈਏ ਪਰ ਅਸ ਈਸ਼ਵਰ ਦਾ ਆਤਮਾ ਗ੍ਰਹਿਣ ਕਰਦੇ ਹਾਂ ਤਾਂ ਕਿ ਪਵਿੱਤਰ ਜੀਵਨ ਜੀਣ ਚ ਅਸਾਂ ਦੀ ਮਦਦ ਲੱਭੇ ਤੇ ਅਸ ਨਿਡਰ ਬਣੀਏ ਨਿਡਰ 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 ਵੀਰ ਤੇ ਨਿਡਰ ਹਿੰਮਤੀ ਤੁਹਾਡੀ ਕਿ ਉਸ ਨਿੱਕੇ ਜਿਹੇ ਦਾਇਰੇ ਚ ਨਹੀਂ ਰਹਿਣਾ ਚਾਹੀਦਾ ਹੈ ਜਿਹੜਾ ਸੰਸਾਰ ਜੀਵਨ ਪਰ ਤੁਹਾਡੇ ਲਈ ਬਣਾਉਂਦਾ ਰਿਹਾ ਹੈ ਤੁਹਾਡੇ ਕਿ ਉਸ ਦਾਇਰੇ ਕਿ ਸੰਜੋੜਨਾ ਹੈ ਜਿਲੇ ਤੱਕ ਉਹ ਟੁੱਟੀ ਨਾ ਜਾਏ ਕਹਿੰਦੇ ਤੁਹਾਡੇ ਕਿ ਉਸ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਬਗੈਰ ਡਰ ਦੇ ਜੀਵਨ ਦੇ ਪਾਸੇ ਆਮੀਨ ਮੈਂ ਇੱਕ ਨਿੱਕੇ ਜਿਹੇ ਬੱਚੇ ਦੀ ਕਹਾਣੀ ਸੁਣੀ ਹੈ ਜਿਹੜਾ ਪੰਗੂ ਹਾਂ ਤੇ ਅਸਲ ਚ ਇਹ ਸੱਚੀ ਕਹਾਣੀ ਹੈ ਤੇ ਬਹੁਤੇ ਸਾਲ ਪਹਿਲੇ ਹੋਇਆ ਹਾ ਜਿਲੇ ਬਹੁਤੀ ਮਦਦ ਨਹੀਂ ਲੱਭਦੀ ਸੀ ਉਹਨਾਂ ਕੁਝ ਬਿਮਾਰੀਆਂ ਲਈ ਜੀਆਂ ਅੱਜ ਹੈ ਇਸ ਕਰਕੇ ਵਾਸਤਵ ਚ ਇਹੋ ਜਿਹਾ ਬਹੁਤਾ ਕਿਝ ਨਹੀਂ ਹੈ ਜਿਹੜਾ ਕੀਤਾ ਜਾ ਸਕਦਾ ਹਾ ਉਸ ਮੁੰਡੇ ਦੇ ਲਈ ਡਾਕਟਰ ਵੀ ਇਹ ਮੰਨਦੇ ਹੈ ਤੇ ਉਸਦੀ ਮਾਂ ਨੇ ਉਹਦੇ ਲਈ ਬਣਾਇਆ ਇੱਕ ਬਕਸਾ ਸੰਤਰੇ ਦੇ ਇੱਕ ਡੱਬੇ ਤੋਂ ਤੇ ਉਸਦੇ ਕੰਨੇ ਇੱਕ ਰੱਸੀ ਬੰਨੀ ਤੇ ਉਸੀ ਆਪਣੇ ਕਮਰ ਕੰਨੇ ਬੱਧੀ ਤੇ ਉਹ ਜਿੱਥੇ ਵੀ ਜਾਂਦੀ ਉਸੀ ਕੰਨੇ ਘਸੀਟੀ ਲੈ ਜਾਂਦੀ ਤਾਂ ਕਿ ਉਸ ਪਰ ਨਜ਼ਰ ਰੱਖੀ ਸਕੇ ਉਹ ਆਪਣੇ ਘਰੇ ਦੇ ਕੰਮਾਂ ਕੀ ਕਰਦੀ ਰਹਿੰਦੀ ਤੇ ਹਰ ਵੇਲੇ ਉਸੀ ਆਪਣੇ ਕੰਨੇ ਲੈ ਕੇ ਫਿਰਦੀ ਫਿਰ ਮੁੰਡੇ 'ਚ ਇੱਕ ਆਦਤ ਪਈ ਗਈ ਕਿ ਜਿਹੜੀ ਉਹਦੀ ਮਾਂ ਕੀ ਗੁੱਸਾ ਦਵਾਉਂਦੀ ਸੀ ਉਹ ਹਰ ਵੇਲੇ ਆਪਣੇ ਡੱਬੇ ਕੀ ਹਿਲਾਉਂਦਾ ਰਹਿੰਦਾ ਉਹਦੀ ਮਾਂ ਉਸੀ ਮਨਾ ਕਰਦੀ ਪਰ ਉਹਦੇ ਕੰਨਾਂ ਪਰ ਜੂੰ ਤੱਕ ਨਾ ਰੇਗਦੀ ਕਈ ਵਾਰੀ ਉਹ ਇੰਨੀ ਸ਼ਕਤੀ ਕੰਨੇ ਉਸੀ ਲਾਉਂਦਾ ਹਾ ਕਿ ਉਸੀ ਪਲਟੀ ਦਿੰਦਾ ਹਾ ਤੇ ਉਹਦੇ ਬਾਅਦ ਫਿਰੀ ਗਿਰੀ ਜਾਂਦਾ ਹਾਂ ਮਾਂ ਉਸੀ ਦੁਬਾਰਾ ਉਸ 'ਚ ਪਾਉਂਦੀ ਕਿ ਦੁਨੀਆਂ ਵੀ ਇਹੋ ਜਿਹੀ ਨਹੀਂ ਹੈ ਤੁਸੀਂ ਕਦੇ ਆਪਣੇ ਦਾਇਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਉਹ ਤੁਹਾਡੇ ਕਿ ਦੁਬਾਰਾ ਉਸੀ 'ਚ ਪਾਈ ਜਾਂਦੀ ਹੈ ਸੰਖੇਪ 'ਚ ਦੱਸਣੀ ਆ ਸੱਚ ਗਲਾਉਂਦੀ ਹਾਂ ਮੇਰੀ ਬਹੁਤੀ ਅਭਿਲਾਸ਼ਾ ਹੈ ਕਿ ਕਾਸ਼ ਮੈਂ ਪੂਰਾ ਬਿਓਰਾ ਦੇ ਸਕਦੀ ਮੈਂ ਇਹ ਕਹਾਣੀ ਖਾਲੀ ਇੱਕ ਵਾਰੀ ਸੁਣੀ ਹੈ ਇਹ ਬੱਚਾ ਇਹ ਕਰਦਾ ਹਾਂ ਕਰਦਾ ਰਿਹਾ ਤਦ ਤੱਕ ਕਰਦਾ ਰਿਹਾ ਜਿਲੇ ਤੱਕ ਉਹ ਆਖਿਰਕਾਰ ਉਸ ਡੱਬੇ ਤੋਂ ਨਿਕਲੀ ਨਹੀਂ ਗਿਆ ਤੇ ਚੱਲਣਾ ਸਿੱਖੀ ਕਿ ਉਸੀ ਹਾਸਿਲ ਨਹੀਂ ਕਰੀ ਲਿੱਤਾ ਇੱਕ ਸ੍ਰੇਸ਼ਟ ਜੀਵਨ ਹਾਲੀ ਉਸ ਕਰਕੇ ਉਸਨੇ ਆਪਣੇ ਡਿੱਬੇ ਖਿਲਾਉਣਾ ਬੰਦ ਕਰਨੇ ਤੋਂ ਇਨਕਾਰ ਕੀਤਾ ਤੁਸਾਂ ਚੋਂ ਕਿੰਨਿਆਂ ਕੀ ਇੱਕ ਫੈਸਲਾ ਕਰਨ ਦੀ ਲੋੜ ਹੈ ਕਿ ਤੁਸਾਂ ਕੀ ਆਪਣੇ ਡਿੱਬੇ ਕੀ ਹਿਲਾਉਂਦੇ ਰਹਿਣੇ ਜਿਲੇ ਤੱਕ ਕਿ ਉਹ ਟੁੱਟੀ ਨਾ ਜਾਏ ਤੇ ਤੁਸ ਸਿੱਖ ਗਏ ਕਿਸ ਤਰ੍ਹਾਂ ਬੋਨਾ ਹੈ ਕਿਵੇਂ ਖਲੋਣਾ ਹੈ ਕਿਵੇਂ ਚੱਲਣਾ ਹੈ ਕਹਿੰਦੇ ਕਿਸ ਤਰ੍ਹਾਂ ਆਪਣੀ ਦੌੜ ਦੌੜਨੀ ਹੈ ਤੇ ਤੁਸੀਂ ਉਹ ਸਭ ਕਿਝ ਕਰਗੇ ਜਿਹੜਾ ਈਸ਼ਵਰ ਨੇ ਤੁਹਾਡੇ ਲਈ ਸੋਚੇਦਾ ਹੈ ਤੁਸੀਂ ਸਹੀ ਕਰਗੇ ਚਾਹੇ ਤੁਸੀਂ ਉਹ ਕਰਨ ਵਾਲੇ ਇਕੱਲੇ ਬੰਦੇ ਕਿਵੇਂ ਨਾ ਹੋਵੋ ਕਿਵੇਂ ਕਿ ਲੋਕ ਅਸਾਂ ਦੇ ਸਾਹਮਣੇ ਤੋਂ ਬੜੇ ਡਰ ਚੋਂ ਇੱਕ ਹੁੰਦੇ ਹਨ ਉਹ ਇਹੋ ਜਿਹਾ ਗਲਾਉਂਦੇ ਹਨ ਤੇ ਸੋਚਦੇ ਹਨ ਅਸ ਇਹ ਵੀ ਨਹੀਂ ਜਾਣਦੇ ਕਿ ਉਹ ਕੌਣ ਹਨ ਤੇ ਅਸ ਉਹਨਾਂ ਕੀ ਆਪਣਾ ਜੀਵਨ ਚਲਾਉਣ ਦਿੰਦੇ ਹਾਂ ਕਿ ਤੁਸਾਂ ਕਦੇ ਰੁਕੀ ਕੇ ਸੋਚਿਆ ਕਿ ਉਹ ਕੌਣ ਹਨ ਤੁਸੀਂ ਖਾਲੀ ਲੋਕਾਂ ਕੀ ਸੁਣਦੇ ਹੋ ਪਤਾ ਹੈ ਉਹ ਗਲਾਉਂਦੇ ਹਨ ਅਸ ਇਹਨਾਂ ਕੀ ਇੱਕ ਸਾਥ ਨਹੀਂ ਦੇ ਪਾਈ ਸਕਦੇ ਜਾਣਦੇ ਹੋ ਉਹ ਗਲਾਉਂਦੇ ਹਨ ਇਸਦਾ ਰਿਵਾਜ ਨਹੀਂ ਹੈ ਉਹ ਗਲਾਉਂਦੇ ਹਨ ਅੱਜ ਕੱਲ੍ਹ ਇਹਦਾ ਫੈਸ਼ਨ ਨਹੀਂ ਹੈ ਉਹ ਗਲਾਉਂਦੇ ਹਨ ਇੱਕ ਦਿਨ ਮੈਂ ਸੋਚਿਆ ਹਾਂ ਇਹ ਉਹ ਹਨ ਕੌਣ ਉਹ ਮੇਰਾ ਜੀਵਨ ਚਲਾਉਂਦੇ ਹਨ ਤੇ ਮੈਂ ਇਹ ਵੀ ਨਹੀਂ ਜਾਣਦੀ ਕਿ ਉਹ ਹਨ ਕੌਣ ਆਮੀਨ सो पहले मेरी कोई गलाए कि ओ तो पुछो ओ कौन है, मिकी उन्दे ना दसो। सोचने दा नवा तरीका, मैं ईश्वर दे कन्ने सही हालात चां ते मैं डर दे सामने नहीं झुकगा।